भूम बंत बलवंत दर्द देख कर मैं दर्द बलवंत दर्द देख कर संत अनग्रह भय जे को अपनी ओट समारे धन जियो ते को जग में मुख ते हर चित में युद्ध विचार धन जियो ते को जग में मुख ते हर चित में युद्ध विचार अनित नानित रहे देह अनित नानित रहे जस नाम चढ़े भव सागर तार धीरज ताम बनाए है तन देखो अपनी ओट समाए धीरज ताम बनाए है तन बुद्ध स्वदीपक ज्यों जयारे ज्ञान की बढ़नी मन हाथ ले ज्ञान की बढ़नी मन हाथ ले कातुरता पुतवार बहारे तन जियो ते को जग में जैसा बित तैसा होय मलते अपना बल नहीं हारे अपना बल नहीं हारे अगाहां कूतराग अगाहां कूतराग पिछो फेर न मोढ़ा पिछो फेर न मोढ़ा गलिए चिकड़ दूर घर गलिया चिकड़ दूर घर नान प्यारे चलो तुम भीगे कंबली रहा तकूते भीजो सिजो कंबली अपना बल नहीं हारे भीजो सिजो कंबली अल्लाह बरसे में हो भिज्जो सिज्जो कंबली अल्लाह बरसे में जाए मिलो तिन्ना सजना अपना बल नहीं हारे चखड़ जांगी मिही बरसे चखर झांगी नहीं बरसे गुरदे खन जाई अपना बल नहीं हारे ती गुरदे खन जाई समुद्र सागर होवे बोखारा अपना बल नहीं हारे समुंद सागर होवे बोखार गुरसिख लंग गुरु पै जाई अपना बल नहीं हारे समुंद सागर होवे बोखार गुरसिख लंग गुरु पै जाई रखते से रखते शेरे मुख न मोड़, रखते शेरे मुख न मोड़, जिन्नी सियाता साई मुख न मोड़, जे तो प्रेम खेलन का जा सिर धर तली गली मरिया, इत मार्ग पैर धरी जे अपना बल नहीं हारे, इत मार्ग पैर धरी जे जैसा बित तैसा होए बरते, इत मार्ग पैर धरी जे गगन तो मामा बाजिया डगमग छोड़ रे मन बोरा, डगमग छोड़ रे मन बोरा, मन ना डिगे मन ना डिगे तन काहे को डरा, मन ना डिगे तन काहे को डरा, शेख सबूरी मोहरा शेख सबूरी बाहरा, क्या हज को भेजा शेख सबूरी बाहरा, क्या हज को भेजा। अगली लाइन जरा पढ़ो, कबीर जंकी दिल साबत नहीं, कबीर जंकी दिल साबत नहीं, तांको कहो खुदा जंकी दिल साबत नहीं, शिवा बर मोहे शुभ कर मन ते कबून, शुभ कर मन ते कबून, न डरो अरसो जब जाए लरो, न डरो अरसो जब जाए लरो, निश्चय कर अपनी जीत करो, अपना बल नहीं हारो, निश्चय कर अपनी जीत करो, दो लफज गुरबाणी की एक लाइन विच हजूर ने वरते ने, बड़ा सूक्ष्म भेद रखते ने, समझण की जरूरत है। वो लफज है बित ते बल, जैसा बित तैसा होए वरते, अपना बल नहीं हारे। अपना बल का अखरी अर्थ की है, निज बल, निज अपना नु कहते। श्री गुरु ग्रंथ साहब अंदर निज शब्द बहुत थावे आया है, जिसका अर्थ है अपना, निज घर, अपना घर, नामे की निज मत, यह अपनी सोच। आप कई बार आख दें ना भाई तू फिक्र ना कर, ये चीज मेरी निजी है, ਨਿੱਜ ਦਾ ਅਰਥ ਹੁੰਦਾ ਆਪਣਾ। ਤੇ ਆਪਾਂ ਅੱਜ ਇਸ ਗੱਲ ਨੂੰ ਸਮਝਣਾ ਹੈ ਜਿਹੜਾ ਉਸ ਦਿਨ ਕੁਐਸਚਨ ਹੋਇਆ ਸੀ ਕਿ ਕੋ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿੱਜ ਬਲ ਸੇ ਲੈ ਹੈ। ਨਿੱਜ ਬਲ ਬਿਲਕੁਲ ਉਸੇ ਤਰ੍ਹਾਂ ਦਾ ਲਫਜ਼, ਉਹੋ ਹੀ ਲਫਜ਼ ਗੁਰਬਾਣੀ ਅੰਦਰ ਆਪਣਾ ਬਲ, ਨਿੱਜ ਬਲ ਭਾਵ ਆਪਣਾ ਬਲ। ਗੁਰੂ ਆਖ ਰਿਹਾ ਆਪਣਾ ਬਲ ਕਦੀ ਨਾ ਹਾਰੀ। ਇੱਥੇ ਸਮਝਣਾ ਹੋਏਗਾ ਆਪਣਾ ਬਲ ਕੀ ਹੈ। ਕਈ ਵਾਰ ਅਰਥ ਕਰਨ ਲੱਗਿਆਂ ਸਮਝਣ ਲੱਗਿਆਂ ਐਨੀ ਥੋੜ੍ਹਾ ਜਿਹਾ ਵੀ ਲਾਈਨ ਤੋਂ ਪਾਸੇ ਰਹਿ ਜਾਈਏ ਤਾਂ ਫਿਰ ਸਾਰਾ ਸਿਧਾਂਤਕ ਤੌਰ 'ਤੇ ਬਦਲ ਜਾਏਗਾ। ਅਸੀਂ ਅਕਸਰ ਨਿੱਜ ਬਲ ਦਾ ਲਫਜ਼ ਇੱਥੇ ਖੜਾ ਕਰ ਦਿੱਤਾ ਹੈ ਕਿ ਆਪਣੀ ਸ਼ਕਤੀ ਨਾਲ, ਅਤੇ ਉਹ ਸ਼ਕਤੀ ਦੇ ਰੂਪ ਕੀ ਹੈ। ਅਸੀਂ ਸਿੱਧੇ ਲਫਜ਼ਾਂ 'ਚ ਇਹੀ ਆਖਦੇ ਹਾਂ ਨਾ ਵੀ ਕੋਈ ਕਿਸੇ ਨੂੰ ਰਾਜ ਨਹੀਂ ਦਿੰਦਾ, ਤਾਕਤ ਨਾਲ ਹੀ ਲਈਦਾ। ਨਿੱਜ ਬਲ ਦਾ ਅਰਥ ਇਹ ਬਣਿਆ ਅਸੀਂ ਆਮ ਰੂਪ ਵਿੱਚ ਜਦੋਂ ਇਸ ਗੱਲ ਨੂੰ ਲੈਂਦੇ ਹਾਂ ਕਹਿੰਦੇ ਵੀ ਕੋਈ ਕਿਸੇ ਨੂੰ ਰਾਜ ਨਹੀਂ ਦਿੰਦਾ, ਜਦੋਂ ਕੋਈ ਲੈਂਦਾ ਆਪਣੀ ਤਾਕਤ ਨਾਲ ਲੈਂਦਾ। ਅਤੇ ਉਸ ਤਾਕਤ ਦਾ ਮਤਲਬ ਅਸੀਂ ਸਮਝਦੇ ਹਾਂ ਤਲਵਾਰ, ਬੰਦੂਕ, ਅਸਲਾ, ਤੋਪਾਂ, ਹੈਂਡ ਗ੍ਰਨੇਡ, ਜੋ ਕੁਛ ਵੀ ਲੈ ਲੈਂਦਾ। ਪਰ ਇਹ ਖਿਆਲ ਕਰਿਓ ਲਫਜ਼ ਦੋ ਵਰਤੇ ਨੇ, ਇੱਕ ਬਿੱਤ ਇੱਕ ਬਲ। ਕਹਿੰਦੇ ਨੇ ਬਲ ਕਦੀ ਨਾ ਹਾਰੀ। ਬਿੱਤ ਸੋਚ ਲਈ ਆ ਲਫਜ਼ ਕਿੰਨੇ ਸੂਖਮ ਨੇ ਔਰ ਗੁਰਬਾਣੀ ਵਿੱਚ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਕਿਉਂਕਿ ਉੱਥੇ ਲਫਜ਼ ਵਰ ਦਿੱਤਾ ਨੇ ਜੈਸਾ, ਉੱਥੇ ਸੋਚਣਾ ਪੈ ਗਿਆ ਕਿ ਤੇਰੇ ਕੋਲ ਬਿੱਤ ਕੀ ਹੈ, ਕਿਹੋ ਜਿਹਾ ਬਿੱਤ ਹੈ। ਜੈਸਾ ਬਿੱਤ ਤੈਸਾ ਹੋਏ ਵਰਤੇ, ਇਹਦਾ ਮਤਲਬ ਬਿੱਤ ਪ੍ਰਤੀ ਸੋਚ ਲਏ। ਹਾਲਾਂਕਿ ਬਿੱਤ ਵੀ ਅਸੀਂ ਦੂਜੇ ਲਫਜ਼ਾਂ ਵਿੱਚ ਜੇਕਰ ਸੂਖਸ਼ਮ ਭੇਦ ਛੱਡ ਲਈਏ ਨਾ, ਤੇ ਜਦੋਂ ਅੰਗਹਿਲੀ ਨਾਲ ਅਰਥ ਕਰੀਏ ਤੇ ਉਦੋਂ ਬਿੱਤ ਦਾ ਮਤਲਬ ਵੀ ਬਾਲੀ ਬਣ ਜਾਂਦੀ ਵੀ ਤੇਰੇ ਕੋਲ ਕਿੰਨਾ ਕੁ ਬਿੱਤ ਹੈ, ਭਾਵ ਕਿੰਨੀ ਕੁ ਸ਼ਕਤੀ ਹੈ। ਜੈਸਾ ਮੇਰੇ ਕੋਲ ਬਿੱਤ ਹੋਵੇਗਾ ਵਰਤਾਂਗਾ, ਭਾਵ ਜਿੰਨੀ ਕੁ ਮੇਰੇ ਕੋਲ ਸ਼ਕਤੀ ਹੋਏਗੀ ਵਰਤਾਂਗਾ। ਲੇਕਿਨ ਇੱਥੇ ਦੋ ਲਫਜ਼ ਦਾ ਸੂਖਸ਼ਮ ਭੇਦ ਰਲ ਨਹੀਂ ਹਾਰੇ। ਬਲ ਪ੍ਰਤੀ ਇੱਕੋ ਫੈਸਲਾ ਵੀ ਹਾਰਨਾ ਨੇ, ਆਪਣਾ ਬਲ ਨਹੀਂ ਹਾਰਨਾ। ਲੇਕਿਨ ਜਿੱਥੇ ਵਰਤਨ ਦਾ ਮਸਲਾ ਹੈ ਉੱਥੇ ਜੈਸਾ ਬਿੱਤ, ਬਿੱਤ ਨੂੰ ਸੋਚਣਾ। ਹਥਿਆਰ ਬਲ ਨਹੀਂ ਹੋ ਸਕਦਾ, ਬਿੱਤ ਹੋ ਸਕਦਾ। ਦੋਵਾਂ ਚੀਜ਼ਾਂ ਵਿੱਚ ਫਰਕ ਹੈ। ਹਥਿਆਰ ਨਿੱਜ ਬਲ ਨਹੀਂ ਹੁੰਦਾ। ਨਿੱਜ ਬਲ ਦਾ ਮਤਲਬ ਹੁੰਦਾ ਆਪਣੀ ਸ਼ਕਤੀ। ਕਈ ਵਾਰ ਮੈਂ ਦੇਖਣਾ ਕਈ ਲੋਕ ਜਿਨ੍ਹਾਂ ਕੋਲ ਆਪਣੀ ਸ਼ਕਤੀ ਨਾ ਹੋਵੇ, ਨਿੱਜ ਬਲ ਨਾ ਹੋਵੇ, ਉਹਨਾਂ ਦੇ ਹੱਥ ਵਿੱਚ ਆਈ ਹੋਈ ਤਲਵਾਰ ਵੀ ਦੁਸ਼ਮਣ ਦੇ ਸਾਹਮਣੇ ਡਿੱਗ ਪੈਂਦੀ। ਮੈਂ ਹੈਰਾਨ ਹੁੰਦਾ ਇੱਥੇ ਨਿੱਜ ਬਲ ਤੋਂ ਭਾਵ ਹੈ ਗੁਰੂ ਦਸਮ ਪਾਤਸ਼ਾਹ ਜੀ ਦਾ ਕਦੀ ਜ਼ਫਰਨਾਮਾ ਪੜ੍ਹੋ। ਜ਼ਫਰਨਾਮਾ ਸਾਰਾ ਪ੍ਰਤੀਕ ਹੀ ਨਿੱਜ ਬਲ ਦਾ, ਆਤਮ ਵਿਸ਼ਵਾਸ। ਨਿੱਜ ਬਲ ਕੀ? ਆਤਮ ਵਿਸ਼ਵਾਸ। ਉਸ ਆਤਮ ਵਿਸ਼ਵਾਸ ਦਾ ਨਾਮ ਹੈ ਫੈਸਲਾ। ਜੋ ਗੱਲ ਤੂੰ ਫੈਸਲਾ ਕਰ ਲਿਆ, ਜੋ ਤੂੰ ਨਿਸ਼ਾਨਾ ਬਣਾ ਲਿਆ, ਉਹ ਹਾਰਨਾ ਨਹੀਂ, ਖਤਮ ਨਹੀਂ ਕਰਨਾ। ਹਾਂ, ਇਹ ਗੱਲ ਵੱਖਰੀ ਹੈ, ਜੈਸਾ ਬਿੱਤ ਹੋਵੇ, ਜਿੰਨੀ ਕੁ ਤੇਰੇ ਕੋਲ ਬਿੱਤ ਰੂਪ ਸ਼ਕਤੀ ਹੋਵੇ ਓਨੀ ਵਰਤਦਾ ਚੱਲ। ਦੋ ਨਹੀਂ ਦਸ ਦਿਨ ਲੱਗ ਜਾਣਗੇ, ਦਸ ਨਹੀਂ ਵੀਹ ਦਿਨ ਲੱਗ ਜਾਣ, ਵੱਖਰੀ ਚੀਜ਼ ਹੋ ਗਈ ਨਾ। ਗੁਰੂ ਦਸਮ ਪਾਤਸ਼ਾਹ ਮੈਦਾਨੇ ਜੰਗ ਵਿੱਚ ਨੇ, ਇੱਕ ਕੋਲ ਬਿੱਤ 10 ਲੱਖ ਫੌਜ ਦੇ, ਗੁਰੂ ਕੋਲ ਬਿੱਤ 40 ਸਿੰਘਾਂ ਦੇ। ਬਿੱਤ ਨਹੀਂ ਵਧਿਆ,
ਪਰ ਆਤਮ ਵਿਸ਼ਵਾਸ ਵੱਡਾ। ਆਤਮ ਵਿਸ਼ਵਾਸ ਇੰਨਾ ਜ਼ਿਆਦਾ ਹੈ ਕਿ ਜਦੋਂ ਉਹ ਚੱਲ ਵੀ ਨਹੀਂ ਰਹੇ, ਜਦੋਂ ਸਾਹਿਬਜ਼ਾਦੇ ਵੀ ਨਾਲ ਨਹੀਂ ਰਹੇ, ਜਦੋਂ ਘੋੜ ਸਵਾਰ ਸਾਥੀ ਵੀ ਨਾਲ ਨਹੀਂ ਰਹੇ, ਉਦੋਂ ਵੀ ਜੇ ਕੋਈ ਚਿੱਠੀ ਲਿਖਦੇ ਨੇ ਨਾ ਬਾਦਸ਼ਾਹ ਔਰੰਗਜ਼ੇਬ ਨੂੰ ਆਖਦੇ ਨੇ, ਦੇਖੀ ਹਾਰਦਾ ਉਹ ਹੁੰਦਾ ਜਿਹੜਾ ਮਨ ਹਾਰ ਜਾਏ। ਆਪਣਾ ਬਲ ਅਰਜ਼ ਕਰਦੇ ਗੁਰੂ ਇਹ ਗੱਲ ਕਿਉਂ ਕਹਿ ਰਿਹਾ, ਬਿੱਤ ਨੂੰ ਤੇ ਬਲ ਨੂੰ ਵੱਖ ਤੋਂ ਕਰ ਦਿੱਤਾ ਸੀ। ਜਿਸ ਵਕਤ ਬਿੱਤ ਨਾਲ ਨਹੀਂ, ਉਸ ਵਕਤ ਵੀ ਇੱਕ ਗੱਲ ਨਾਲ ਹੈ ਕਿ ਆਪਣਾ ਬਲ ਨਹੀਂ ਹਾਰੇ। ਗੁਰੂ ਦਸਮ ਪਾਤਸ਼ਾਹ ਜੀ ਦੇ ਆਹ ਲਫ਼ਜ਼ ਜਿਹੜੇ ਨੇ ਕਿ ਦੇਹ ਸ਼ਿਵਾ ਬਰ ਮੋਹੇ, ਇਹ ਹੈ ਇਹ ਨਿਜ ਬਲ ਨੂੰ ਸਪਸ਼ਟ ਕਰਦੇ। ਕਹਿੰਦੇ ਨੇ ਦੇਹ ਸ਼ਿਵਾ ਬਰ ਮੋਹੇ ਇਹ ਹੈ, ਕਿਉਂਕਿ ਨਿਜ ਬਲ ਪੈਦਾ ਹੁੰਦਾ ਹੈ, ਆਤਮ ਵਿਸ਼ਵਾਸ ਪੈਦਾ ਹੁੰਦਾ ਹੈ ਚੰਗਿਆਈਆਂ ਨਾਲ। ਗੁਰੂ ਨੇ ਬਾਣੀ ਵਿੱਚ ਫੈਸਲਾ ਦੇ ਦਿੱਤਾ। ਆਤਮ ਵਿਸ਼ਵਾਸ ਦਾ ਮਤਲਬ ਹੁੰਦਾ ਨਿਡਰ ਹੋਣਾ, ਕਿਸੇ ਫੈਸਲੇ 'ਤੇ ਅਟਲ ਹੋਣਾ, ਅਪਣਾਉਣ। ਮਹਾਰਾਣਾ ਬਿੱਤ ਨਾ ਹੁੰਦਿਆਂ ਵੀ ਆਤਮ ਬਲ ਨਿਜ ਬਲ ਹੋ ਸਕਦਾ। ਗੁਰੂ ਨਾਨਕ ਦਾ ਬਾਬਰ ਦੇ ਸਾਹਮਣੇ, ਐਸੇ ਬਾਬਰ ਦੇ ਸਾਹਮਣੇ ਜਿਨ ਦੇ ਸੰਬੰਧ ਵਿੱਚ ਗੁਰੂ ਆਪਣੀ ਰਸਨਾ ਤੋਂ ਹੀ ਆਖ ਰਿਹਾ ਹੋਵੇ, ਇੱਕ ਹਿੰਦਵਾਣੀ ਅਵਰ ਤੁਰਕਾਣੀ ਪਠਿਆਣੀ ਠਕਰਾਣੀ, ਇੱਕ ਨਾ ਪੇਰਨ ਸਿਰ ਖੁਰ ਪਾਟੇ ਇੱਕ ਨਾ ਵਾਸ ਮਸਾਣੀ, ਇਹੋ ਜਿਹੇ ਹਾਲਾਤ ਪੈਦਾ ਹੋਣ, ਚਾਰ ਚੁਫੇਰੇ ਮੌਤ ਦਾ ਨਾਚ ਹੋਵੇ, ਤੇ ਉਸ ਟਾਈਮ ਤੇ ਐਸੇ ਬਾਬਰ ਦੇ ਸਾਹਮਣੇ ਖਲੋ ਕੇ ਕੋਈ ਆਖੇ ਬਾਬਰ ਤੂੰ ਜ਼ਾਬਰ, ਇੰਨੇ ਚ ਬਲ ਨਹੀਂ? ਇਹ ਆਤਮ ਵਿਸ਼ਵਾਸ ਨਹੀਂ? ਗੁਰੂ ਨਾਨਕ ਦੇ ਹੱਥ ਵਿੱਚ ਤਲਵਾਰ ਨਹੀਂ, ਨਿਜ ਬਲ ਹੈ, ਅੰਦਰ ਦੀ ਸ਼ਕਤੀ ਹੈ। ਗੁਰੂ ਨਾਨਕ ਤੋਂ ਲੈ ਕੇ ਸਿੱਖ ਅੰਦਰ ਪਹਿਲਾਂ ਨਿਜ ਬਲ ਪੈਦਾ ਕੀਤਾ ਗਿਆ, ਕਿਉਂਕਿ ਪਤਾ ਜੇ ਤਲਵਾਰ ਦੇ ਦਿੱਤੀ ਨਿਜ ਬਲ ਤੋਂ ਬਿਨਾਂ, ਤੇ ਤਲਵਾਰ, ਤਲਵਾਰ ਦੇ ਸੰਬੰਧ ਵਿੱਚ ਇੱਕ ਕਹਾਵਤ ਬਣ ਗਈ ਕਿ ਤਲਵਾਰ ਜਿਨ ਦੇ ਹੱਥ ਵਿੱਚ ਹੋਵੇ ਉਸੇ ਦੀ ਹੁੰਦੀ। ਰਾਜਨੀਤੀ ਪੜ੍ਹ ਲਓ, ਨੀਤੀ ਸਾਰ ਪੜ੍ਹ ਲਓ, ਨੀਤੀ ਸਾਰ ਲਿਖਣ ਵਾਲਾ ਕਹਿੰਦੇ ਤਲਵਾਰ ਕਿਸੇ ਦੀ ਮਿੱਤਰ ਨਹੀਂ। ਜੇ ਤਲਵਾਰ ਜਲਾਦ ਦੇ ਹੱਥ ਵਿੱਚ ਹੋਵੇ ਉਹ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਕਤਲ ਕਰ ਸਕਦੀ ਹੈ। ਜੇ ਤਲਵਾਰ ਜਲਾਦ ਦੇ ਹੱਥ ਵਿੱਚ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰ ਸਕਦੀ ਹੈ। ਤਲਵਾਰ ਨੇ ਤਾਂ ਹੱਥ, ਜਿਸ ਦੇ ਹੱਥ ਵਿੱਚ ਜਿਹੜੀ ਚੀਜ਼ ਕਿਸੇ ਦੀ ਮੁੱਠੀ ਵਿੱਚ ਹੈ ਉਹਨੂੰ ਨਿਜ ਬਲ ਕਿਵੇਂ ਆਖੋਗੇ? ਲਫ਼ਜ਼ ਨੇ ਨਿਜ ਬਲ, ਨਿਜ ਬਲ ਦਾ ਮਤਲਬ ਹੁੰਦਾ ਆਪਣੀ ਸ਼ਕਤੀ, ਆਪਣਾ ਬਲ। ਤੇ ਜਿਹੜੀ ਚੀਜ਼ ਹੈ ਹੀ ਕਿਸੇ ਦੀ ਮੁੱਠੀ ਵਿੱਚ ਤੇ ਹਮੇਸ਼ਾ ਮੁੱਠੀ ਵਿੱਚ ਹੀ ਰਹਿੰਦੀ ਹੈ, ਭਾਵੇਂ ਸੱਜਣ ਦੀ ਮੁੱਠੀ ਵਿੱਚ ਹੋਵੇ, ਭਾਵੇਂ ਦੁਸ਼ਮਣ ਦੀ ਮੁੱਠੀ ਵਿੱਚ ਹੋਵੇ, ਭਾਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮੁੱਠੀ ਵਿੱਚ ਹੋਵੇ, ਭਾਵੇਂ ਔਰੰਗਜ਼ੇਬ ਦੀ ਮੁੱਠੀ ਵਿੱਚ ਹੋਵੇ, ਆਖਰ ਹੈ ਤਾਂ ਮੁੱਠੀ ਵਿੱਚ ਹੀ ਨਾ। ਜਿਹੜੀ ਚੀਜ਼ ਕਿਸੇ ਦੀ ਮੁੱਠੀ ਵਿੱਚ ਹੈ ਤੇ ਕਿਸੇ ਦੀ ਸ਼ਕਤੀ ਨਾਲ ਚੱਲਣੀ ਹੈ ਉਹਨੂੰ ਨਿਜ ਬਲ ਕਿਵੇਂ ਆਖੋਗੇ? ਇੰਨਾ ਮੈਂ ਸੂਖਸ਼ਮ ਜਿਹਾ ਪੇਜ ਦਰਸ਼ ਕਰਨਾ ਚਾਹੁੰਦਾ ਸਾਂ ਕਿ ਅਸੀਂ ਨਿਜ ਬਲ ਦਾ ਅਰਥ ਬਣਾ ਲਿਆ ਵੀ ਤਲਵਾਰ ਦੀ ਸ਼ਕਤੀ ਨਾਲ ਹੀ ਰਾਜ ਮਿਲਦਾ। ਨਹੀਂ, ਉਹ ਨਿਜ ਬਲ ਹੈ ਹੀ ਨਹੀਂ, ਤਲਵਾਰ ਨਿਜ ਬਲ ਨਹੀਂ ਜੀ, ਨਿਜ ਬਲ ਨਾਲ ਤਲਵਾਰ ਚੱਲਦੀ ਹੈ। ਜਿਹਦੇ ਕੋਲ ਨਿਜ ਬਲ ਨਾ ਹੋਵੇ ਉਹਦੇ ਉੱਥੋਂ ਤਲਵਾਰ ਡਿੱਗ ਪੈਂਦੀ। ਤਲਵਾਰ ਤਾਂ ਕਿਸੇ ਦੀ ਮੁੱਠੀ ਵਿੱਚ ਰਹਿਣ ਵਾਲੀ ਚੀਜ਼, ਜਿਹੜੀ ਚੀਜ਼ ਕਿਸੇ ਦੀ ਮੁੱਠੀ ਵਿੱਚ ਉਹਦਾ ਗੁਲਾਮ ਹੈ, ਜਿਹਨੂੰ ਵਰਤਣ ਵਾਲਾ ਕੋਈ ਹੋਰ ਹੈ, ਜਿਹੜੀ ਕਿਸੇ ਦੇ ਵਰਤਣ ਤੇ ਨਿਰਭਰ ਕਰਦੀ ਹੈ। ਤੋਪ ਹੈ ਸਾਡੇ ਹੱਥ ਵਿੱਚ ਹੈ, ਪਰ ਉਹਨੂੰ ਕੋਈ ਰਾਜਾ ਗੁਲਾਬ ਸਿੰਘ ਵਰਗਾ ਬਜਾਇ ਬਰੂਦ ਦੇ ਸਰੋਂ ਭੇਜ ਦਿੰਦਾ ਹੈ, ਬੇਵੱਸ ਹੈ। ਤੋਪ ਤੇ ਤੋਪ ਹੀ ਹੈ, ਉਹ ਸ਼ਕਤੀ ਕਾਹਦੀ ਹੋਈ ਜਿਹੜੀ ਬੇਵੱਸ ਹੋ ਗਈ? ਤੋਪ ਤੇ ਸ਼ਕਤੀ ਹੈ, ਸਭ ਕੁਛ ਉਡਾ ਸਕਦੀ ਅਸੀਂ ਇਹ ਸਮਝਦੇ, ਲੇਕਿਨ ਉਹ ਸ਼ਕਤੀ ਨਾ ਰਹੀ। ਰਾਜਾ ਗੁਲਾਬ ਸਿੰਘ ਨੇ ਬਜਾਏ ਇਸ ਗੱਲ ਦੇ ਕਿ ਬਰੂਦ ਭੇਜਦਾ, ਸਿੰਘਾਂ ਦਾ ਇਤਿਹਾਸਿਕ ਜੰਗ ਹੋਵੇ, और उस टाइम ते अपने विचों कोई मनुख ऐसा उठे, कोई गद्दारी ऐसी करे कि बजाय इस गल दे बरूद भेजे, बरूद की बजाय सरों भेज देवे, ते तोप वर्गी शक्ति बेवस हो जाए, काजे निजमाले। शाह मुहम्मद ने इसलिए आख दिता कि एक सरकार बाजो फौजा जित के अंत नूं हारियां, कि अजीब गल है। तोप मेरा निज बल नहीं, हां मेरे को निज बल होवे तो मैं तोप चला सकना, तलवार मेरा निज बल नहीं, मेरे को निज बल होवे तो मैं तलवार चला सकना, बंदूक मेरा निज बल नहीं, कोई भी हथियार संसार दा कदी निज बल ना आखो। ते मैं लफज इस तो चलना चाहता सा कि ये गल तो असं पढ़ने कि को किसी को राज न दे है, जो ले है निज बल से ले है, लेकिन असं ये गल नहीं समझते वो निज बल है कि तलवार निज बल नहीं। असं शहीद नहीं ले रहे, शहीद शब्द ले रहे, जिहड़ा मैदान जंग विच लड़े ते लड़ के शहीद हो जाए वही शहीद है। जिस दे अंदर गर्मी आवे ही ना, तत्तियां लोहां ते बैठ के भी शांति दा पुंज होवे, उन्हें तुसीं की कहिंदे हो? उन्हें शहीदां दी बुनियाद नहीं आखदे? असीं आखदे ने अपनी रसना तुसीं कहिंदे आ शहीदां दे सरताज, गुरु अर्जन साहिब शहीदां दे सरताज। अजीब गल, एक पासे तलवार लैके वीर रस विच आ के दुश्मन नाल लड़ रहा है ते लड़दा लड़दा अपने आप नूं कुर्बान कर दिंदा है, वह भी शहीद है। ते एक पासे ऐसा व्यक्ति है जिंदे विच गर्मी आउंदी नहीं, तत्तियां लोहां ते बैठ के भी नहीं आउंदी। एक पासे वह मनुख है जिहड़ा तत्तियां लोहां ते बैठ के भी नहीं तपदा, वह शहीदां दा सरताज है, वह शहीद है, वह शहीदां दा सरताज है। फिर इन्हें मतलब शहीदी लिए भी कुछ सू सोचना पड़ेगा कि है इसे तरह निज बल नहीं सोचना। कि गुरु तेग बहादुर साहब ने कभी तलवार नहीं चलाई? तेग बहादुर ना ही तां टिकया, नहीं तो ना त्याग मल सी। गुरु तेग बहादुर साहब का पहला नाम त्याग मल सी। तेग बहादुर नाम ही गुरु हरगोबिंद साहब ने जो प्रसन्न होकर वेख्या तलवार चाहते हैं, तेग चलाते हैं छोटी उम्र ते तेग दे जोर दिखांदियां नूं वेख्या ते वेख के आखन लगे, प्यार नाल सीने लगा लिया, उन्हें आखन लगे त्याग मल अज जो तू रूप दिखाया मेरा दिल करदा तू अज तू त्याग मल नहीं तेग बहादुर है। तेग बहादुर तेग करके तेग चलाउण करके होवे, पर तेग बहादुर दी शहीदी ते संसार दी इतिहास दी सतह नूं मानण दा तखत ते बैठण दा इतिहास जिहड़ा होवे ओह तेग चलाण दा ना होवे, तेग सहण दा होवे। है ना कोई फर्क? उत्थे तेग चला नहीं रहा तेग बहादुर, उत्थे तेग सहण कर रहा, ओह ही तेग है। तेग बहादुर दे हाथ विच नहीं, जलाब दे हाथ विच। इत्थे शहीद क्यों आए? क्योंकि तेग सहणी जिहड़ी है वह बित नहीं, आत्मविश्वास निज बल है। दो चीजा गुरु ने नेड़े क्यों मर दिखाई? मैं हैरान होया जो ये तुक मेरे सामने आई, कहन लगे जैसा बित तैसा होए वरते अपना बल नहीं हारे। इनका मतलब बल कोई होर चीज है, बित कोई होर चीज है, बल लई अटल फैसला है वह हारना नहीं, आत्मविश्वास नहीं गवाना, वह है निज बल, अपना बल। निज का अर्थ है अपना, निज बल अपना विश्वास, आत्म विश्वास नहीं गवाना, लेकिन आत्म विश्वास रखदिया होया बित नूं परखना है। उथे जैसा बस लफज नाल है, उथे नहीं आखिया कि बित नूं परखण दी लोड़ ही नहीं, कहिंदे ने बित नूं यह देखना है कि मेरे को किन्ना बित है, जिन्ना है उन्ना वरतदा चला जाना है, अज नहीं कल सही, कल नहीं परसों सही, बिच नूं बित नूं बचा के भी चलाउणा है। लेकिन आत्म विश्वास फैसले नहीं बदलने, ਅਰਜ਼ ਕੀਤੀ ਸੀ, ਜਦੋਂ ਗੁਰੂ ਦਸਮ ਪਾਤਸ਼ਾਹ ਮੈਦਾਨੇ ਜੰਗ ਵਿੱਚ ਨੇ ਉਦੋਂ ਵੀ ਆਪਣਾ ਬਲ ਨਹੀਂ ਹਾਰਦੇ, ਜਦੋਂ 10 ਲੱਖ ਦੇ ਮੁਕਾਬਲੇ 40 ਸਿੰਘ ਨੇ ਤਦ ਵੀ ਆਪਣਾ ਬਲ ਨਹੀਂ ਹਾਰਦੇ, ਜਦੋਂ ਇੱਕ ਵੀ ਨਾਲ ਨਹੀਂ ਉਦੋਂ ਵੀ ਜੇ ਔਰੰਗਜ਼ੇਬ ਨੂੰ ਚਿੱਠੀ ਲਿਖਦੇ ਨੇ ਆਖਦੇ ਨੇ ਉਹ ਭੁੱਲਿਆ ਭੁਲੇਖੇ ਵਿੱਚ ਨਾ ਹੀ ਹਾਰਦੇ ਉਹਨੇ ਜਿਹੜੇ ਦਿਲ ਹਾਰ ਜਾਣ। ਕਿਹੜੀ ਖੂਬਸੂਰਤ ਆਤਮ ਵਿਸ਼ਵਾਸ ਦੀ ਨਿੱਜ ਬਲ ਦੀ ਤਸਵੀਰ ਹੈ। ਕਹਿੰਦੇ ਨੇ ਔਰੰਗਜ਼ੇਬ ਹਾਰਦੇ ਉਹ ਮਨੁੱਖ ਨੇ ਜਿਹੜੇ ਆਤਮਕ ਬਲ ਗੁਆ ਬੈਣ, ਆਤਮ ਵਿਸ਼ਵਾਸ ਗੁਆ ਬੈਣ, ਜਿਹੜੇ ਆਪਣੇ ਇਰਾਦੇ ਬਦਲ ਬੈਣ। ਹਾਂ, ਬਿੱਤ ਬਦਲਦੇ ਰਹਿੰਦੇ ਨੇ, ਇਹ ਵਰਤਣ ਲੱਗੇ ਪਰਖਣਾ ਚਾਹੀਦਾ ਕਿੰਨਾ ਕੁ ਬਿੱਤ ਹੈ। ਤੇ ਜਿਹੜੇ ਮਨੁੱਖ ਬਿੱਤ ਨਹੀਂ ਪਰਖਦੇ ਉਹ ਵੀ ਗੁਰੂ ਕੀ ਗੁਰੂ ਕਾ ਹੁਕਮ ਨਹੀਂ ਮੰਨ ਰਹੇ। ਇਹਦਾ ਮਤਲਬ ਗੁਰੂ ਇਹ ਵੀ ਹੁਕਮ ਕਰ ਰਿਹਾ ਜੈਸਾ ਬਿੱਤ ਤੈਸਾ ਹੋਏ ਵਰਤੇ, ਬਿੱਤ ਨੂੰ ਪਰਖਣ ਲਈ ਆਖ ਰਿਹਾ, ਕਾਲ ਨਹੀਂ ਕਰਨੀ, ਬਿੱਤ ਨਾ ਹੋਵੇ ਬਣਾਉਣੇ, ਬਿੱਤ ਦੀ ਪੜਚੋਲ ਕਰਨੀ, ਬਿੱਤ ਮੁਝ ਬਿੱਤ ਦੇ ਅਨੁਸਾਰ ਅੱਗੇ ਵਧਣਾ, ਆਤਮ ਵਿਸ਼ਵਾਸ ਗੁਆਉਣਾ ਨਹੀਂ। ਨਿਜ ਬਲ ਆਤਮ ਵਿਸ਼ਵਾਸ ਦਾ ਨਾਂ ਹੈ, ਬਿੱਤ ਦਾ ਨਹੀਂ। ਇਸ ਲਈ ਦੋ ਚੀਜ਼ਾਂ ਵੱਖ ਵੱਖ ਕਰ ਦਿੱਤੀਆਂ ਨੇ। ਮਹਿਰਾਨ ਜੇ ਸਰੀਰਕ ਬਲ ਨੂੰ ਵੀ ਆਖੀਏ ਉਹ ਵੀ ਨਹੀਂ, ਕਿਉਂਕਿ ਉਹ ਵੀ ਸਰੀਰ ਦਾ ਬਲ ਹੈ, ਆਤਮ ਵਿਸ਼ਵਾਸ ਵਿਸ਼ਵਾਸ ਨਹੀਂ, ਜੇ ਸਰੀਰ ਦਾ ਬਲ। ਮੈਂ ਹੈਰਾਨੀ ਸੀ ਗੱਲ 'ਤੇ, ਸਤਿਗੁਰ ਕਿੱਡੀ ਗਹਿਰਾਈ ਵਿੱਚ ਜਾਂਦੇ ਨੇ, ਕਿਉਂਕਿ ਆਖਦੇ ਨੇ ਸਿੱਖ ਸਰੀਰ ਹੈ ਹੀ ਨਹੀਂ, ਨਾ ਗੁਰੂ ਸਰੀਰ ਹੈ ਨਾ ਸਿੱਖ ਸਰੀਰ ਹੈ, ਏਕਤਾ ਤਾਂ ਹੀ ਹੋ ਸਕੇਗੀ, ਸਮਿਓ ਤਾਂ ਹੀ ਹੋ ਸਕੇਗਾ, ਕਿਉਂਕਿ ਦੋਨੋਂ ਹੀ ਸਰੀਰ ਨਹੀਂ। ਇਸ ਲਈ ਆਤਮ ਵਿਸ਼ਵਾਸ ਦਾ ਮਕਸਦ ਹੈ ਨਿੱਜ ਬਲ, ਸਰੀਰ ਦੇ ਬਲ ਵੀ ਨਹੀਂ। ਸਰੀਰ ਦੇ ਬਲ ਦੇ ਮੁਕਾਬਲੇ ਦੇਖੀਏ ਤਾਂ ਬਚਿੱਤਰ ਸਿੰਘ ਕਿੱਥੇ, ਹਾਥੀ ਕਿੱਥੇ, ਸਰੀਰ ਦਾ ਬਲ ਵੀ ਨਹੀਂ, ਅਸੀਂ ਕਿੱਥੇ ਖਲੋਤੇ ਹਾਂ, ਅਸੀਂ ਨਿੱਜ ਬਲ ਦੇ ਲਫ਼ਜ਼ ਨੂੰ ਕਿੱਥੇ ਲਿਆ ਕੇ ਖੜਾ ਕਰ ਦਿੱਤਾ ਹੈ। ਅਸੀਂ ਸਮਝਦੇ ਹਾਂ ਕਿ ਕੇਵਲ ਲੜਾਈ ਸ਼ਕਤੀ ਦਾ ਨਾਮ ਹੀ ਨਿੱਜ ਬਲ, ਇਹਦੇ ਨਾਲ ਕੁਛ ਲਿਆ ਜਾ ਸਕਦਾ। ਅਤੇ ਵਿਸ਼ਵਾਸ ਕਰੋ, ਜਿਹੜਾ ਲੜਾਈ ਸ਼ਕਤੀ ਨਾਲ ਲਿਆ ਜਾਂਦਾ ਉਹਨੂੰ ਧਰਮ ਦੀ ਖਾਤਰ ਹੋਣ ਵਾਲਾ ਰਾਜ ਨਹੀਂ ਆਖਦੇ। ਅਗਲੀ ਲਾਈਨ ਇਹ ਸੀ, ਦੂਸਰਾ ਸਵਾਲ ਇਹ ਸੀ ਕਿ ਰਾਜ ਉਹ ਜਿਹੜਾ ਧਰਮ ਦੀ ਖਾਤਰ ਹੋਵੇ, ਇਹਦਾ ਮਤਲਬ ਕੇਂਦਰੀ ਲਫ਼ਜ਼ ਜਿਹੜਾ ਉਹ ਧਰਮ ਹੈ। ਮੈਂ ਕਈ ਵਾਰ ਕਰਦਾ ਹੁੰਦਾ, ਕਿਸਾਨ ਹਲ ਵਾਹੁੰਦਾ ਅਨਾਜ ਲਈ, ਨਾ ਕਿ ਅਨਾਜ ਪੈਦਾ ਕਰਦਾ ਹਲ ਵਾਹੁਣ ਲਈ। ਜੇ ਕਿ ਉਹਨੂੰ ਆਖੇ ਕਿਸ ਲਈ ਹਲ ਵਾਹ ਰਹੇ, ਕਹਿੰਦਾ ਅਨਾਜ ਪੈਦਾ ਹੋਵੇ। ਅਤੇ ਜੇ ਉਸਨੂੰ ਕੋਈ ਆਖੇ ਤੂੰ ਕਿਸ ਲਈ ਅਨਾਜ ਪੈਦਾ ਕਰ ਰਹੇ, ਉਹ ਆਖੇ ਮੈਂ ਤਾਂ ਹਲ ਵਾਹੁਣ ਲਈ ਕਰ ਰਿਹਾ, ਕਿਉਂਕਿ ਹਲ ਵਾਹੁਣਾ ਹੈ ਅਤੇ ਅਨਾਜ ਤਾਂ ਬੀਜਣਾ ਹੀ ਪੈਣਾ। ਐਸੀ ਗੱਲ ਨਹੀਂ, ਤਲੇ ਨੂੰ ਕੁੰਜੀ ਲਾਉਣੀ, ਕੁੰਜੀ ਨੂੰ ਤਲਾ ਨਹੀਂ ਲਾਉਣਾ। ਇੱਥੇ ਲਫ਼ਜ਼ ਜਿਹੜੇ ਨੇ ਉਹ ਇਹ ਨੇ, ਰਾਜ ਬਿਨਾਂ ਨੇ ਧਰਮ ਚੱਲਿਆ ਹੈ। ਅਤੇ ਮੈਂ ਇੱਕ ਹੋਰ ਵੀ ਅਰਜ਼ ਕਰਾਂ, ਇੱਕ ਖਿਆਲ ਕਰਨਾ, ਰਾਜ ਕਰਨ ਵਿੱਚ ਅਤੇ ਰਾਜ ਹੋਣ ਵਿੱਚ ਬੜਾ ਅੰਤਰ ਹੁੰਦਾ। ਰਾਜ ਕਰਨਾ ਹੋਰ ਗੱਲ ਹੈ, ਰਾਜ ਹੋਣਾ ਹੋਰ ਗੱਲ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੀਵਨ ਦੇਖੋ, ਤਲਵਾਰ ਦਾ ਬਿੱਤ ਵੀ ਕੋਲ ਹੈ, ਆਤਮ ਵਿਸ਼ਵਾਸ ਵੀ ਕੋਲ ਹੈ, ਪਰ ਹੈਰਾਨਗੀ ਦੀ ਗੱਲ ਹੈ, ਗੁਰੂ ਨੇ ਜਿੱਥੇ ਤੱਕ ਆਪਣੇ ਝੰਡੇ ਚੁਲਾਏ ਨੇ, ਜਿੱਥੇ ਤੱਕ ਜ਼ੰਜੀਰ ਨਗਾਰਿਆਂ ਦੀ ਆਵਾਜ਼ ਸੁਣਾਈ ਦਿੱਤੀ ਹੈ, ਉਸ ਸਥਾਨ ਨੂੰ ਵੀ ਆਪਣਾ ਰਾਜ ਨਹੀਂ ਆਖਿਆ। ਇਹ ਖਿਆਲ ਕਰੇ, ਰਾਜ ਦਾ ਪ੍ਰਤੀਕ ਹੁੰਦਾ ਜਿੱਥੇ ਰਾਜਾ ਹੁਕਮ ਕਰੇ ਅਤੇ ਟੈਕਸ ਉਗਰਾਏ, ਉਸ ਪ੍ਰਜਾ ਤੋਂ ਉਸੇ ਨੂੰ ਮੰਨਾਂਗੇ ਨਾ, ਪ੍ਰਜਾ ਤਾਂ ਉਸ ਨੂੰ ਮੰਨਾਂਗੇ। ਗੁਰੂ ਕੇ ਇਤਿਹਾਸ ਦੱਸ ਦਿਓ, ਭਲਾ ਅਨੰਦਪੁਰ ਦੇ ਇਰਦ ਗਿਰਦ ਅਨੰਦਪੁਰ ਦੇ ਸ਼ਹਿਰ ਦਾ ਹੀ ਗੁਰੂ ਨੇ ਟੈਕਸ ਲਾਇਆ ਹੋਵੇ ਕੋਈ, ਹੈਰਾਨ ਅਸੀਂ ਕਿਉਂ ਨਹੀਂ ਗਰਾਈਓ ਜਾਂਦੇ, ਗੁਰੂ ਦਾ ਮਕਸਦ ਕੀ ਹੈ। ਇਤਿਹਾਸਕ ਪੰਨਿਆਂ ਤੋਂ ਇਹ ਸਾਬਤ ਕਰੋਗੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭਲਾ ਇਲਾਕੇ ਵਿੱਚ ਟੈਕਸ ਲਾਉਣਾ ਤਾਂ ਕਿਤੇ ਰਹਿ ਗਿਆ, ਆਨੰਦਪੁਰ ਦੇ ਵਸਨੀਕਾਂ 'ਤੇ ਕੋਈ ਟੈਕਸ ਲਾਇਆ ਹੋਵੇ, ਇੱਥੇ ਤਾਂ ਮੇਰਾ ਰਾਜ ਹੈ। ਸੋਚ ਕੀਏ, ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਮੈਂ ਰਾਜ ਕਰਨਾ ਨਹੀਂ ਆਜ਼ਾਦੀ ਲੈਣੀ, ਇਹਦਾ ਬੜਾ ਫਰਕ ਹੈ। ਆਜ਼ਾਦੀ ਲੈਣੀ ਹੋਰ ਗੱਲ ਹੈ, ਰਾਜ ਕਰਨਾ ਹੋਰ ਗੱਲ ਹੈ, ਮੈਂ ਗੁਲਾਮ ਨਹੀਂ ਹੋਣਾ। ਜੇ ਮੈਂ ਟੈਕਸ ਲਵਾਂ ਤਾਂ ਇਹਦਾ ਮਤਲਬ ਮੈਂ ਰਾਜ ਕਰਨਾ, ਅਤੇ ਜੇ ਮੈਂ ਟੈਕਸ ਨਾ ਦੇਵਾਂ ਤਾਂ ਇਹਦਾ ਮਤਲਬ ਮੈਂ ਗੁਲਾਮ ਨਹੀਂ। ਝਗੜਾ ਤਾਂ ਇਹ ਸੀ, ਜਦੋਂ ਔਰੰਗਜ਼ੇਬ ਦੇ ਜਦੋਂ ਸਲਤਨਤ ਬਾਦਸ਼ਾਹ ਦੇ ਸਾਰੇ ਬਾਈ ਧਾਰ ਦੇ ਰਾਜਿਆਂ ਕੋਲੋਂ ਖਿਰਾਜ ਲੈਣ ਆਉਂਦੇ ਸਨ, ਉਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਸਨ ਮੈਂ ਇਹਨਾਂ ਨੂੰ ਖਿਰਾਜ ਨਹੀਂ ਦੇਣਾ, ਬਲਕਿ ਬਾਈ ਧਾਰ ਦੇ ਰਾਜਿਆਂ ਨੂੰ ਵੀ ਆਖਦੇ ਸਨ ਭਲਿਓ ਕਿਉਂ ਗੁਲਾਮੀ, ਯਜ਼ੀਦੀ ਨਾਲ ਗੱਲ ਪਾਈ ਹੋਈ ਜੇ। ਟੈਕਸ ਦੇਣਾ ਦਾ ਮਤਲਬ ਹੈ ਗੁਲਾਮੀ, ਕਿਸੇ ਰਾਜ ਦੀ ਗੁਲਾਮੀ ਕਬੂਲ ਕਰਨੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਜੀਵਨ ਵਿੱਚ ਔਰੰਗਜ਼ੇਬ ਨੂੰ ਉਹਦੀ ਬਾਦਸ਼ਾਹ ਨੂੰ ਖਿਰਾਜ ਦਿੱਤਾ ਨੇ, ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ, ਇਹ ਹੈ ਆਤਮ ਵਿਸ਼ਵਾਸ, ਇਹ ਹੈ ਨਿਜਬਲ। ਲੜਾਈ ਰਾਜ ਕਰਨ ਦੀ ਨਹੀਂ, ਲੜਾਈ ਤਾਂ ਹੈ ਆਜ਼ਾਦੀ ਮੰਨਣ ਦੀ, ਅਸੀਂ ਤਾਂ ਲਫ਼ਜ਼ ਹੀ ਬਦਲਦੇ। ਸਿੱਖ ਗੁਲਾਮ ਨਹੀਂ, ਸਿੱਖ ਆਜ਼ਾਦ ਹੈ, ਆਜ਼ਾਦੀ ਚਾਹੁੰ। ਸਿੱਖ ਕਿਸੇ ਦਾ ਗੁਲਾਮ ਹੋ ਕੇ ਨਹੀਂ ਦੇਣਾ ਚਾਹੁੰਦਾ, ਉਹਨੂੰ ਭਾਵੇਂ ਕੋਈ ਨਾਂ ਦੇ ਦਿਓ, ਉਹ ਗੱਲ ਵੱਖਰੀ, ਲੇਕਿਨ ਮਕਸਦ ਹੈ ਆਜ਼ਾਦੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਔਰੰਗਜ਼ੇਬ ਦੀ ਗੁਲਾਮੀ ਉਹਦਾ ਪਰਦਾ ਹੋ ਕੇ ਰਹਿਣਾ ਬਰਦਾਸ਼ਤ ਨਹੀਂ ਕੀਤਾ। ਖਿਰਾਜ ਲੈਣ ਦਾ ਮਤਲਬ ਹੁੰਦਾ ਕਿਸੇ ਨੂੰ ਇਹ ਮਨਾ ਲੈਣਾ ਕਿ ਤੂੰ ਮੇਰੀ ਪਰਜਾ ਹੈ। ਹਿੰਦੁਸਤਾਨ ਦੀ ਬਾਦਸ਼ਾਹ ਬਾਈ ਧਾਰ ਦੇ ਹਿੰਦੂ ਰਾਜਿਆਂ ਨੂੰ ਇਹ ਸਾਬਤ ਕਰਨਾ ਚਾਹੁੰਦੀ ਸੀ, ਇਹ ਮਨਾ ਲੈਂਦੀ ਸੀ ਕਿ ਤੁਸੀਂ ਮੇਰੀ ਪਰਜਾ ਬਣ ਕੇ ਰਹਿ ਸਕਦੇ ਹੋ। ਅੱਗੋਂ ਬੜੀ ਖੁਸ਼ੀ ਨਾਲ ਟੈਕਸ ਲਓ, ਪਰ ਮੇਰਾ ਟੈਕਸ ਮੈਨੂੰ ਦਿਓ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਤਿਹਾਸ ਪੜ੍ਹ ਕੇ ਵਾਚ ਕੇ ਦੇਖ ਲਓ, ਹਮੇਸ਼ਾ ਬਾਈ ਧਾਰ ਦੇ ਰਾਜਿਆਂ ਨੂੰ ਵੀ ਜਦੋਂ ਮੀਟਿੰਗ 'ਤੇ ਬੁਲਾਉਂਦੇ ਸਨ ਕਹਿੰਦੇ ਸਨ ਭਲਿਓ ਗੁਲਾਮ ਨਹੀਂ ਹੋਈਦਾ, ਗੁਲਾਮੀ ਦੀਆਂ ਜ਼ੰਜੀਰਾਂ ਕੱਟੀਦੀਆਂ ਨੇ। ਆਜ਼ਾਦੀ ਆਤਮ ਵਿਸ਼ਵਾਸ ਪੈਦਾ ਕਰਦੀ, ਗੁਲਾਮੀ ਵਿੱਚ ਕਦੀ ਆਤਮ ਵਿਸ਼ਵਾਸ ਹੁੰਦਾ ਹੀ ਨਹੀਂ। ਮੈਂ ਹੁਣ ਇਸ ਕੀਤੀ ਸੀ ਜਿਹੜੀ ਚੀਜ਼ ਕਿਸੇ ਦੀ ਮੁੱਠੀ ਵਿੱਚ ਹੈ ਉਹ ਆਤਮ ਵਿਸ਼ਵਾਸੀ ਕਿਵੇਂ ਹੋਏਗੀ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਖਤਲਾਫ ਟਕਰਾਓ ਰਾਜ ਕਰਨ ਲਈ ਨਹੀਂ ਸੀ, ਰਾਜ ਕਰਨ ਦਾ ਮਸਲਾ ਹੁੰਦਾ ਤਾਂ ਗੁਰੂ ਵੀ ਟੈਕਸ ਲਾਉਂਦਾ, ਭਾਵੇਂ ਅਨੰਦਪੁਰ ਦੀ ਧਰਤੀ 'ਤੇ ਲਾਉਂਦਾ। ਸਿੰਘ ਗੁਰੂ ਦਾ ਟੈਕਸ ਤਾਂ ਅਸੀਂ ਲਫ਼ਜ਼ ਹੀ ਬੜਾ ਖੂਬਸੂਰਤ ਬਣਾਇਆ ਹੈ, ਉਹ ਤਾਂ ਹੈ ਦਸਵੰਧ, ਅਤੇ ਹਰ ਸਿੱਖ ਆਪਣੀ ਮਰਜ਼ੀ ਨਾਲ ਦਿੰਦਾ, ਕੋਈ ਸਖਤੀ ਨਹੀਂ, ਉਹ ਹੈ ਆਤਮਾ 'ਤੇ ਗੁਰੂ ਰਾਜ ਕਰਦੇ, ਜਿਹਦਾ ਹੁਕਮ ਚੱਲਦਾ ਹੋਵੇ ਰਾਜ ਹੋ। ਅਤੇ ਸਿੱਖ ਤਾਂ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਉਂਦਾ, ਜਦੋਂ ਸਤਿਗੁਰੂ ਦਾ ਹੁਕਮਨਾਮਾ ਲਿਆ ਜਾਂਦਾ ਕੀ ਆਖਦਾ ਹੈ, ਇਹ ਗੁਰੂ ਦਾ ਹੁਕਮ ਹੈ, ਕੋਈ ਮੰਨੇ ਨਾ ਮੰਨੇ ਉਹਦੀ ਆਪਣੀ ਬਦਕਿਸਮਤੀ ਹੈ। ਲੇਕਿਨ ਉਸ ਵਕਤ ਉਹ ਗੁਰੂ ਨੂੰ ਬਾਦਸ਼ਾਹ ਮੰਨ ਕੇ ਸਿਰ ਝੁਕਾ ਰਿਹਾ ਹੁੰਦਾ ਜਦੋਂ ਉਹ ਗੁਰੂ ਕੇ ਹੁਕਮਨਾਮੇ ਦੀ ਤਮੀਲ ਕਰਦਿਆਂ ਹੋਇਆਂ ਆਪਣੇ ਜੀਵਨ ਨੂੰ ਉਸ ਅਨੁਸਾਰ ਢਾਲਦਾ। ਇਹ ਹੈ ਗੁਰੂ ਦਾ ਰਾਜ, ਰਾਜੋ ਤਾਂ ਤੇਰਾ ਸਦਾ ਨੇਚਰ, ਉਹ ਕਿਤੇ ਨਾ ਜਾਵੇ, ਸ਼ਾਕਰ ਤਾਂ ਤੇਰਾ ਸੋਏ ਹੋਵੇ ਜੋ ਇੱਥੋਂ ਦੇ ਦਿਆਵੇ। ਕਹਿਣ ਲੱਗੇ ਇੱਕ ਗੱਲ ਸਮਝ ਰਹੀ, ਗੁਰੂ ਨੇ ਜੋ ਕੁਝ ਸੰਘਰਸ਼ ਕੀਤਾ ਉਹ ਕੀਤਾ, ਮੈਂ ਗੁਲਾਮ ਨਹੀਂ ਰਹਿਣਾ, ਮੈਂ ਆਜ਼ਾਦ ਹਾਂ। ਅਤੇ ਮੈਂ ਕੱਲ੍ਹ ਵੀ ਪਰਸੋਂ ਉਸ ਸਮੇਂ ਦਿਖਾਉਂਦਿਆਂ ਵੀ ਇੱਕ ਗੱਲ ਕਹੀ ਸੀ, ਇਹ ਹਰ ਸੰਸਾਰ ਦੇ ਆਤਮ ਵਿਸ਼ਵਾਸੀ ਦੀ ਨਿਸ਼ਾਨੀ ਹੈ। ਮੈਂ ਕੀਤੀ ਸੀ ਦੇਖ ਲਓ, ਨਾਮਦੇਵ ਨੂੰ ਰੁਦਨ ਕਰਕੇ ਰੋ ਕੇ ਮਾਂ ਆਖ ਰਹੀ ਹੈ, ਰੁਦਨ ਕਰੇ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੇ ਖੁਦਾ ਹੈ। ਕੀ ਗੱਲ ਹੈ, ਰਾਮ ਅਤੇ ਖੁਦਾ ਵਿੱਚ ਕੋਈ ਫਰਕ ਹੈ? ਇੱਕ ਭਗਤ ਰਾਮ ਅਤੇ ਖੁਦਾ ਵਿੱਚ ਅੰਤਰ ਸਮਝਦਾ? ਕੋਈ ਨਹੀਂ ਸਕਦਾ। ਅਤੇ ਜੇ ਫਰਕ ਪਾਉਣੀ ਤੂੰ ਭਗਤੀ ਕਰਨੀ, ਰਾਮ ਰਾਮ ਕਹਿਣਾ ਛੱਡ ਦੇ, ਖੁਦਾ ਖੁਦਾ ਕਹਿਣਾ ਸ਼ੁਰੂ ਕਰ ਦੇ। ਕਹਿਣ ਲੱਗਾ ਮਾਂ ਮੈਨੂੰ ਰਾਮ ਅਤੇ ਖੁਦਾ ਵਿੱਚ ਅੰਤਰ ਨਹੀਂ ਨਜ਼ਰ ਆਉਂਦਾ, ਮੈਨੂੰ ਤਾਂ ਇਹ ਸੱਟ ਵੱਜਦੀ ਹੈ ਕਿ ਕੋਈ ਭਗਤ ਕੋਈ ਆਤਮ ਵਿਸ਼ਵਾਸੀ ਮਨੁੱਖ ਕਿਸੇ ਦਾ ਗੁਲਾਮ ਨਹੀਂ ਹੋ ਸਕਦਾ, ਇਹ ਮੇਰੇ ਕੋਲੋਂ ਜ਼ਬਰਨ ਕਿਉਂ ਆਖਦਾ ਤੂੰ ਰਾਮ ਛੱਡ ਦੇ ਖੁਦਾ ਖਾ, ਮੈਂ ਨਹੀਂ ਕਹਿਣਾ, ਬੇਸ਼ੱਕ ਇਹਦੇ ਲਈ ਮੈਨੂੰ ਤੈਨੂੰ ਵੀ ਛੱਡਣਾ ਪੈਂਦਾ। ਰੁਦਨ ਕਰੇ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੇ ਖੁਦਾਏ, ਨਾ ਹੋ ਤੇਰਾ ਪੁੰਗਰਾ ਨਾ ਤੂੰ ਮੇਰੀ ਮਾਏ, ਪਿੰਡ ਪਰੇ ਤੋਂ ਹਰ ਗੁਣ ਗਾਏ। ਕਿਸ ਨੇ ਕਹਿ ਦਿੱਤਾ? ਕਹਿਣ ਲੱਗੇ ਗੰਗ ਜਮਨ ਜੋ ਉਲਟੀ ਬਏ ਤੋ ਨਾਮਾ ਹਰਕਤ ਆਏ। ਇਹ ਹੈ ਆਤਮ ਵਿਸ਼ਵਾਸ। ਗੁਰੂ ਆਖਦਾ ਮੈਂ ਆਜ਼ਾਦ ਹਾਂ, ਅਤੇ ਆਜ਼ਾਦੀ ਹੁੰਦੀ ਆਤਮ ਵਿਸ਼ਵਾਸ ਨਾਲ। ਆਤਮ ਵਿਸ਼ਵਾਸ ਨੂੰ ਨਿਜ ਬਲ ਆਖਦੇ ਨੇ। ਸਰੀਰ ਤਲਵਾਰ ਦਾ ਬਲ ਤਾਂ ਕਿਤੇ ਰਹਿ ਗਿਆ, ਸਰੀਰ ਦਾ ਬਲ ਵੀ ਆਤਮ ਵਿਸ਼ਵਾਸ ਨਹੀਂ ਹੁੰਦਾ। ਮੈਂ ਤੁਹਾਡੇ ਸਾਹਮਣੇ ਐਗਜ਼ਾਮਪਲ ਨੋਟਿਸ ਕੀਤੀ ਸੀ, ਇੱਕ ਪਾਸੇ ਹਾਥੀ ਹੈ ਜਿਹਦਾ ਸਰੀਰ ਬਲਵਾਨ ਹੈ, ਇੱਕ ਪਾਸੇ ਭਾਈ ਵਿਚਿੱਤਰ ਸਿੰਘ ਹੈ ਜਿਹਦੀ ਆਤਮਾ ਬਲਵਾਨ ਹੈ। ਜਿੱਤ ਕਿਸਦੀ ਹੋਈ? ਜਿੱਤ ਹੁੰਦੀ ਆਤਮ ਵਿਸ਼ਵਾਸੀ। ਬਸ ਸੰਸਾਰ ਦਾ ਕੋਈ ਸੰਘਰਸ਼ ਕਰੋ, ਮੈਂ ਹੁਣ ਇਸ ਕੀਤੀ ਸੀ, ਰੱਬ ਨੂੰ ਪਾਉਣ ਲਈ ਵੀ ਆਤਮ ਵਿਸ਼ਵਾਸ ਚਾਹੀਦਾ। ਬਾਬਾ ਕਬੀਰ ਨੇ ਐਵੇਂ ਨਹੀਂ ਆਖ ਦਿੱਤਾ, शेख सबूरी बाहर आख्या हज का भेजा है कबीर जांकी दिल साबित नहीं तंको कहां खुदा है उथे भी आत्मविश्वास संसार का कोई संघर्ष कभी सफल नहीं होता आत्मविश्वास बिना इसलिए एक गल समझनी है कि सिख का आत्मविश्वास उनका निज बल ते बाकी बित बित दे सामने लफज है जैसा बित तैसा होगा जे बित घट हो किसी वेले ज्यादा होसार तुरना है अखा मीट के तलवार लैके मैदान में चला जाना तो सोचना खोरे शहीद वो ही जरा तलवार नाल मर जाता नहीं मैं हमने अर्ज की जरा तत्तियां लोहां ते बैठ के शांति नाल कुर्बानी दे दिंदा वह भी शहीद बल्कि शहीदों का सिरता इसलिए एक गल समझ नहीं है तो है आत्मविश्वास आत्मविश्वास नाल कोई फैसला कर लो कहिंदे गुरु कहिंदा ओ नहीं हारना फैसले लिए आत्मविश्वास है दृढ़ता है पर जो संघर्ष करना है वह है बित मुताबक उथे जैसा बित वरतना जैसा बित तैसा हुई वरतना अपना बल नहीं आत्मविश्वास नहीं गुवाना आत्मविश्वास जरा लफज है निज बल जरा लफज वरतिया गया ना कि जो लै है निज बल से लै है वह वरतिया गया आत्मविश्वास की इसलिए बाकी सारे बित ने संसार दियां जिन्नियां शक्तियां ने जिन्नियां ताकतां ने जिन्ने साधन ने वो बित ने वो समय नाल बदलते भी रहिंदे ने घटते भी रहिंदे ने वधदे भी रहिंदे ने लेकिन आत्मविश्वास जिहड़ा है वो मजबूत होना चाहिए बित अनुसार मनुख संघर्ष करे तो आत्मविश्वास नू फैसले नू कायम रखे संसार की हर बरकत उसके सामने चुक दे सतगुरु ने यह फैसला बाणी भी दिता है
जैसा बित तैसा होए मरते जैसा बित तैसा होए मरते अपना बल नहीं हारे अपना बल नहीं हारे जे को अपनी ओट संवारे जे को अपनी ओट संवारे अपनी ओट संवारे अपनी ओट संवारे।